राह तेरी बाणी, जिंदगी दी राह तेरी बाणी, जिंदगी दी राह तेरी बाणी, जिंदगी दी राह तेरी बाणी।
प्यारे श्रोताओ, जिंदगी दी राह कार्यक्रम वालों आप सब नु जय मसीह दी। ते इस कार्यक्रम विच आप सब दा स्वागत है। सानू पूरी उम्मीद है कि तुसी प्रभु यीशु मसीह विच खुश होवोगे। ते हुण आओ परमेश्वर दे दास कोलो अज दा संदेश सुनिए।
हेलो लिसनिंग फ्रेंड्स, वी आर डिलाइटेड दैट यू वर एबल टू जॉइन अस वंस मोर।
श्रोता दोस्तो नमस्कार, सानू खुशी है कि आज एक बार फिर साडे नाल आप शरीक होए हो।
We have been talking about the cross of the Lord Jesus Christ.
ਅਸੀਂ ਪ੍ਰਭੂ ਯੇਸ਼ੂ ਮਸੀਹ ਦੀ ਸਲੀਬ ਬਾਰੇ ਗੱਲਾਂ ਕਰਦੇ ਆ ਰਹੇ ਹਾਂ.
And we're going to continue to talk about the cross of Jesus Christ.
ਅਤੇ ਅਸੀਂ ਯੇਸ਼ੂ ਮਸੀਹ ਦੀ ਸਲੀਬ ਬਾਰੇ ਗੱਲਾਂ ਕਰਨੀਆਂ ਜਾਰੀ ਰੱਖਣ ਜਾ ਰਹੇ ਹਾਂ.
But I want to begin by telling you that death is an acute problem worldwide.
ਪਰ ਅੱਜ ਦੀ ਸ਼ੁਰੂਆਤ ਮੈਂ ਆਪ ਨੂੰ ਇਹ ਦੱਸਦਿਆਂ ਕਰਨੀ ਚਾਹੁੰਦਾ ਹਾਂ ਕਿ ਕਰਜ਼ ਇੱਕ ਵਿਸ਼ਵ ਵਿਆਪੀ ਗੰਭੀਰ ਸਮੱਸਿਆ ਹੈ।
Not only countries are in debt, but also individuals are in debt.
Sirf mulk hi karz dar nahi, balki jo vyakti han oh vi karze vich han.
Many people live in debtors' prison, which they have created for themselves.
Bahut sare lok karz datyan de jail de vich band han, utthe hi reh rahe han jo unhan ne apne aap de layi banaiyan han.
Debt produces misery, stress and worry.
ਜੋ ਕਰਜ਼ ਹੈ ਉਹ ਸੰਤਾਪ, ਦਬਾਓ ਅਤੇ ਚਿੰਤਾ ਨੂੰ ਪੈਦਾ ਕਰਦਾ ਹੈ।
Death is a cancer that can destroy marriages and murder friendships and take away the joy.
ਜੋ ਕਰਜ਼ ਹੈ ਉਹ ਇੱਕ ਇਹੋ ਜਿਹੀ ਬਿਮਾਰੀ ਹੈ ਜੋ ਕਿ ਵਿਆਹਾਂ ਨੂੰ ਨਾਸ਼ ਕਰ ਸਕਦਾ ਹੈ, ਦੋਸਤੀਆਂ ਦਾ ਕਤਲ ਕਰ ਸਕਦਾ ਹੈ ਅਤੇ ਆਨੰਦ ਨੂੰ ਸਾਤੋਂ ਖੋ ਸਕਦਾ ਹੈ।
Listen to what Proverbs says about death.
ਜੋ ਕੁਝ ਕਹਾਵਤਾਂ ਵਿੱਚ ਕਰਜ਼ ਦੇ ਬਾਰੇ ਆਖਿਆ ਗਿਆ ਹੈ ਉਸ ਬਾਰੇ ਗੌਰ ਨਾਲ ਸੁਣੋ।
The borrower is a servant to the lender.
ਉਧਾਰ ਲੈਣ ਵਾਲਾ ਉਧਾਰ ਦੇਣ ਵਾਲੇ ਦਾ ਦਾਸ ਹੈ।
And the root cause of debt problem is found in Luke 12:15.
ਇਸ ਕਰਜ਼ ਦੀ ਸਮੱਸਿਆ ਦਾ ਮੁੱਖ ਕਾਰਨ ਲੂਕਾ ਦੀ ਇੰਜੀਲ ਦੇ 12 ਅਧਿਆਏ ਦੀ 15 ਦੇ ਵਚਨਾਂ ਵਿੱਚ ਪਾਇਆ ਜਾਂਦਾ ਹੈ।
Jesus said, "Watch out, be on your guard against all kinds of greed. A man's life does not consist in the abundance of his possessions."
Yesu ji ne akhya si ke suchet raho, sab prakar de lobh ton bache raho, kyunki ik manukh da jeevan us de kol bastan jo us di bahulta hai us vich nahi paya janda.
In the world, there are basically three categories of people.
ਇਸ ਜਗਤ ਦੇ ਵਿੱਚ ਮੁੱਖ ਤੌਰ ਤੇ ਤਿੰਨ ਪ੍ਰਕਾਰ ਦੇ ਲੋਕ ਪਾਏ ਜਾਂਦੇ ਹਨ।
There are people who have things.
ਕੁਝ ਲੋਕ ਹਨ ਜਿਨ੍ਹਾਂ ਦੇ ਕੋਲ ਵਸਤਾਂ ਹੈ ਸਨ।
And people who do not have anything.
ਅਤੇ ਕੁਝ ਲੋਕ ਹਨ ਜਿਨ੍ਹਾਂ ਕੋਲ ਕੁਝ ਵੀ ਨਹੀਂ ਹੈ।
And those who have not paid for what they have.
ਅਤੇ ਕੁਝ ਲੋਕ ਇਹੋ ਜਿਹੇ ਹਨ ਜੋ ਕੁਝ ਉਹਨਾਂ ਦੇ ਕੋਲ ਹੈ ਉਸ ਦੀ ਕੀਮਤ ਉਹਨਾਂ ਨੇ ਨਹੀਂ ਅਦਾ ਕੀਤੀ।
But because of the worldwide debt, many children are born today with a debt hanging around their necks.
ਪਰ ਇਸ ਵਿਸ਼ਵ ਵਿਆਪੀ ਕਰਜ਼ ਦੀ ਸਮੱਸਿਆ ਦੇ ਕਾਰਨ ਅੱਜ ਬਹੁਤ ਸਾਰੇ ਬੱਚੇ ਜਦੋਂ ਪੈਦਾ ਹੁੰਦੇ ਹਨ ਉਦੋਂ ਹੀ ਉਹਨਾਂ ਦੇ ਗਲਾਂ ਦੇ ਵਿੱਚ ਜੋ ਕਰਜ਼ ਹੈ ਉਹ ਲਟਕਣਾ ਸ਼ੁਰੂ ਕਰ ਦਿੰਦਾ ਹੈ।
America's national debt, for example, is estimated at $20,000 for every child that is born.
ਇੱਕ ਮਿਸਾਲ ਵਜੋਂ ਜੋ ਅਮਰੀਕਾ ਦਾ ਕੌਮੀ ਕਰਜ਼ ਹੈ ਉਸ ਦਾ ਅੰਦਾਜ਼ਾ $20,000 ਪ੍ਰਤੀ ਬੱਚੇ ਦੇ ਹਿਸਾਬ ਦੇ ਨਾਲ ਜੋ ਵੀ ਜਨਮ ਲੈਂਦਾ ਹੈ ਲਗਾਇਆ ਜਾਂਦਾ ਹੈ।
But I want to talk to you today about another type of debt that each child in the world is born with.
ਪਰ ਮੈਂ ਅੱਜ ਆਪ ਦਾ ਧਿਆਨ ਉਸ ਕਰਜ਼ ਵੱਲ ਦਿਲਾਉਣਾ ਚਾਹੁੰਦਾ ਹਾਂ ਜੋ ਕਿ ਇਸ ਜਗਤ ਵਿੱਚ ਹਰੇਕ ਜਨਮਿਆ ਹੋਇਆ ਬੱਚਾ ਉਸ ਦਾ ਕਰਜ਼ਾਈ ਹੈ।
Every child that is born into the world has a spiritual price tag of debt hanging around his or her neck.
ਹਰੇਕ ਬੱਚਾ ਜੋ ਵੀ ਇਸ ਜਗਤ ਦੇ ਵਿੱਚ ਜਨਮ ਲੈਂਦਾ ਹੈ ਕਰਜ਼ੇ ਦੀ ਆਤਮਿਕ ਕੀਮਤ ਦਾ ਇੱਕ ਫੀਤਾ ਉਸਦੇ ਗਲੇ ਦੇ ਵਿੱਚ ਲਟਕ ਰਿਹਾ ਹੈ।
ਐਂਡ ਦੈਟ ਟੈਗ ਸੇਜ਼ ਸਿਨਰ ਬਾਈ ਬਰਥ।
ਅਤੇ ਇਸ ਫੀਤੇ ਉੱਤੇ ਲਿਖਿਆ ਹੋਇਆ ਹੈ ਜਨਮ ਤੋਂ ਪਾਪੀ।
Later in life, the tag reads, Sinner by practice.
ਬਾਅਦ ਵਿੱਚ ਉਸ ਫੀਤੇ ਉੱਤੇ ਇਸ ਤਰ੍ਹਾਂ ਲਿਖਿਆ ਜਾਂਦਾ ਹੈ ਕਿ ਆਪਣੇ ਵਿਵਹਾਰ ਤੋਂ ਪਾਪੀ।
I hear somebody saying, that is not fair.
ਮੈਂ ਕਿਸੇ ਨੂੰ ਇਸ ਤਰ੍ਹਾਂ ਆਖਦਿਆਂ ਸੁਣਦਾ ਹਾਂ ਕਿ ਇਹ ਤਾਂ ਠੀਕ ਨਹੀਂ ਹੈ।
Our first parents sinned and we inherited their sin. That is not fair.
ਸਾਡੇ ਪਹਿਲੇ ਮਾਂ-ਬਾਪ ਨੇ ਪਾਪ ਕੀਤਾ ਅਤੇ ਇਹ ਪਾਪ ਅਸੀਂ ਉਹਨਾਂ ਤੋਂ ਵਿਰਾਸਤ ਵਿੱਚ ਲਿਆ। ਇਹ ਤਾਂ ਠੀਕ ਗੱਲ ਨਹੀਂ ਹੈ।
It is not any more or less fair than the next generation or national debt of the previous generation.
ਇਹ ਤਾਂ ਉਸ ਗੱਲ ਨਾਲੋਂ ਕੋਈ ਜ਼ਿਆਦਾ ਅੱਛੀ ਗੱਲ ਨਹੀਂ ਹੈ ਕਿ ਪਹਿਲੀ ਪੀੜ੍ਹੀ ਨੇ ਆਪਣੇ ਕੌਮੀ ਕਰਜ਼ ਨੂੰ ਆਪਣੀ ਪਹਿਲੀ ਪੀੜ੍ਹੀ ਤੋਂ ਪ੍ਰਾਪਤ ਕੀਤਾ।
At least God has provided a way for our eternal debt to be paid.
ਘੱਟੋ-ਘੱਟ ਪਰਮੇਸ਼ਵਰ ਨੇ ਸਾਡੇ ਲਈ ਇਸ ਜੋ ਅਵਧੀ ਕਰਜ਼ ਹੈ ਉਸਦੀ ਅਦਾਇਗੀ ਦੇ ਲਈ ਇੱਕ ਰਸਤਾ ਤਿਆਰ ਕੀਤਾ ਹੈ।
The Bible teaches that each precious, cute, beautiful baby is born in sin.
Bible sanu sikhya dindi hai ki harek bahumulla sundar ate khoobsurat bachcha paap vich hi janm lenda hai.
Every one of us is born with their backs to God.
Har ek sade vichon parmeshwar de prati apniyan puaiyan hoiyan pithan naal hi janm lenda hai.
Every one of us is born with an eternal debt that we cannot pay.
ਸਾਡੇ ਵਿੱਚੋਂ ਹਰੇਕ ਇੱਕ ਅਵਧੀ ਕਰਜ਼ ਦੇ ਸਮੇਤ ਪੈਦਾ ਹੋਇਆ ਹੈ ਜਿਸ ਦੀ ਅਦਾਇਗੀ ਅਸੀਂ ਨਹੀਂ ਕਰ ਸਕਦੇ।
Please listen to me, my listening friends.
ਮੇਰੇ ਸਰੋਤਾ ਦੋਸਤੋ, ਕਿਰਪਾ ਕਰਕੇ ਮੇਰੀ ਗੱਲ ਧਿਆਨ ਨਾਲ ਸੁਣਨਾ।
The Bible says that the wages of sin is death.
ਬਾਈਬਲ ਬਾਣੀ ਸਾਨੂੰ ਦੱਸਦੀ ਹੈ ਕਿ ਪਾਪ ਦੀ ਮਜ਼ਦੂਰੀ ਮੌਤ ਹੈ।
And that price could never be paid.
ਅਤੇ ਇਸ ਕੀਮਤ ਦੀ ਅਦਾਇਗੀ ਕਦੇ ਵੀ ਨਹੀਂ ਕੀਤੀ ਜਾ ਸਕਦੀ।
It can never be paid by our good works.
ਇਸ ਦੀ ਅਦਾਇਗੀ ਸਾਡੇ ਭਲੇ ਦੇ ਕੰਮਾਂ ਦੇ ਦੁਆਰਾ ਨਹੀਂ ਕੀਤੀ ਜਾ ਸਕਦੀ।
It could never be paid by our conduct.
ਇਹ ਸਾਡੇ ਵਿਵਹਾਰ ਦੇ ਦੁਆਰਾ ਇਸ ਦੀ ਅਦਾਇਗੀ ਨਹੀਂ ਕੀਤੀ ਜਾ ਸਕਦੀ।
It could never be paid by our good efforts.
ਇਸ ਦੀ ਅਦਾਇਗੀ ਕਦੇ ਵੀ ਸਾਡੀਆਂ ਅੱਛੀਆਂ ਕੋਸ਼ਿਸ਼ਾਂ ਦੇ ਦੁਆਰਾ ਨਹੀਂ ਕੀਤੀ ਜਾ ਸਕਦੀ।
It could never be paid by our good education.
ਸਾਡੀ ਅੱਛੀ ਸਿੱਖਿਆ ਇਸ ਦੀ ਅਦਾਇਗੀ ਨਹੀਂ ਕਰ ਸਕਦੀ।
It could never be paid by our good behavior.
ਅਤੇ ਸਾਡਾ ਚੰਗਾ ਆਚਰਣ ਕਦੇ ਵੀ ਇਸ ਦੀ ਅਦਾਇਗੀ ਨਹੀਂ ਕਰ ਸਕਦਾ।
Oh, but if it would stop here, it would be a miserable and bleak picture.
ਪਰ ਜੇਕਰ ਇਹ ਇੱਥੇ ਹੀ ਖਤਮ ਹੋ ਜਾਵੇ ਤਦ ਤਾਂ ਇਹ ਇੱਕ ਤਰਸਯੋਗ ਅਤੇ ਧੁੰਦਲੀ ਤਸਵੀਰ ਹੀ ਹੋਵੇਗੀ।
But thanks be to God that he has provided the only way for payment of that eternal debt.
ਪਰ ਪਰਮੇਸ਼ਵਰ ਦਾ ਧੰਨਵਾਦ ਹੋਵੇ ਕਿ ਉਸਨੇ ਸਾਡੇ ਇਸ ਅਵਧੀ ਕਰਜ਼ ਦੀ ਅਦਾਇਗੀ ਦੇ ਲਈ ਇੱਕੋ ਇੱਕ ਰਾਹ ਤਿਆਰ ਕੀਤਾ ਹੈ।
The only way for deliverance from the eternal debt which leads to eternal death is for God himself to serve the sentence.
ਇੱਕੋ ਇੱਕ ਰਸਤਾ ਇਸ ਅਵਧੀ ਕਰਜ਼ ਤੋਂ ਛੁਟਕਾਰੇ ਦੇ ਲਈ ਜੋ ਕਿ ਅਵਧੀ ਮੌਤ ਵੱਲ ਸਾਨੂੰ ਲਿਜਾਂਦਾ ਹੈ ਇਹ ਤਾਂ ਸਿਰਫ ਪਰਮੇਸ਼ਰ ਕੋਲ ਹੈ ਕਿ ਉਹੀ ਇਸ ਦੀ ਸਜ਼ਾ ਨੂੰ ਭੁਗਤੇ।
The only way for me to escape from my share of the condemnation was for God the Son to bear up the condemnation on the cross.
ਇਸ ਦੋਸ਼ ਤੋਂ ਮੇਰੇ ਹਿੱਸੇ ਤੋਂ ਬਚਣ ਲਈ ਮੇਰੇ ਵਾਸਤੇ ਇੱਕੋ ਇੱਕ ਤਰੀਕਾ ਪਰਮੇਸ਼ਰ ਪੁੱਤਰ ਲਈ ਸਲੀਬ ਉੱਤੇ ਉਸ ਦੋਸ਼ ਨੂੰ ਸਹਿਣ ਕਰਨਾ ਸੀ।
We saw in the last message that the idea of substitutionary sacrifice was God's idea.
ਅਸੀਂ ਆਪਣੇ ਪੁਰਾਣੇ ਸੰਦੇਸ਼ ਦੇ ਵਿੱਚ ਵੇਖਿਆ ਸੀ ਕਿ ਕਿਸੇ ਹੋਰ ਦੇ ਬਦਲੇ ਬਲੀ ਦਾ ਵਿਚਾਰ ਪਰਮੇਸ਼ਰ ਦਾ ਵਿਚਾਰ ਹੈ ਸੀ।
God's substitutionary sacrifice began after Adam and Eve rebelled against him.
ਇਸ ਤੋਂ ਬਾਅਦ ਜਦੋਂ ਆਦਮ ਅਤੇ ਹਵਾ ਨੇ ਪਰਮੇਸ਼ਵਰ ਦੇ ਵਿਰੁੱਧ ਬਗਾਵਤ ਕੀਤੀ ਤਦ ਪਰਮੇਸ਼ਵਰ ਦੀ ਬਦਲੇ ਦੀ ਬਲੀ ਦਾ ਆਰੰਭ ਹੋਇਆ ਸੀ।
And God had to shed the blood of an innocent lamb in order to make a temporary covering for their sin.
ਪਰਮੇਸ਼ਵਰ ਨੂੰ ਇੱਕ ਨਿਰਦੋਸ਼ ਲੇਲੇ ਦੇ ਲਹੂ ਨੂੰ ਛਿੜਕਣਾ ਪਿਆ ਸੀ ਤਾਂ ਕਿ ਉਹ ਉਹਨਾਂ ਦੇ ਪਾਪ ਦੇ ਲਈ ਇੱਕ ਅਸਥਾਈ ਜੋ ਟਕਣਾ ਹੈ ਉਸ ਨੂੰ ਤਿਆਰ ਕਰੇ।
Adam and Eve have taught that revelation to their descendants.
ਆਦਮ ਅਤੇ ਹਵਾ ਨੇ ਆਪਣੀਆਂ ਅਗਲੀਆਂ ਪੀੜ੍ਹੀਆਂ ਨੂੰ ਇਸ ਪ੍ਰਕਾਸ਼ ਦੇ ਬਾਰੇ ਸਿੱਖਿਆ ਦਿੱਤੀ ਸੀ।
Then at the day God delivered Israel from bondage, he reinforced this concept by shedding of innocent blood as a substitution for their rebellion and disobedience.
ਫਿਰ ਜਿਸ ਦਿਨ ਪਰਮੇਸ਼ਰ ਨੇ ਇਸਰਾਇਲ ਨੂੰ ਗੁਲਾਮੀ ਤੋਂ ਛੁਡਾਇਆ ਸੀ, ਉਸਨੇ ਇਸੇ ਵਿਚਾਰ ਨੂੰ ਇੱਕ ਨਿਰਦੋਸ਼ ਲਹੂ ਦੇ ਇੱਕ ਬਦਲ ਵਜੋਂ ਉਹਨਾਂ ਦੀ ਬਗਾਵਤ ਅਤੇ ਅਣਆਗਿਆਕਾਰੀ ਲਈ ਬਣਾਉਣ ਵਜੋਂ ਦੁਬਾਰਾ ਲਾਗੂ ਕੀਤਾ ਸੀ।
Yet all of this was only foreshadowing of the cross of Christ.
ਪਰ ਫਿਰ ਵੀ ਇਹ ਸਭ ਤਾਂ ਮਸੀਹ ਦੀ ਸਲੀਬ ਦੀ ਅਗੇਤੀ ਪਰਛਾਈ ਹੀ ਸੀ।
All of this was only the prefiguring of the cross of Christ.
ਇਹ ਸਭ ਤਾਂ ਪ੍ਰਭੂ ਯੇਸ਼ੂ ਮਸੀਹ ਦੀ ਸਲੀਬ ਦੀ ਅਗੇਤੀ ਤਸਵੀਰ ਹੀ ਉਲੀਕਣਾ ਸੀ।
All of this was only a symbol of the real thing which took place on the cross of Calvary.
ਇਹ ਸਭ ਤਾਂ ਉਸ ਅਸਲ ਚੀਜ਼ ਦਾ ਇੱਕ ਚਿੰਨ ਹੀ ਸੀ ਜੋ ਕਿ ਕਲਵਰੀ ਦੀ ਸਲੀਬ ਉੱਤੇ ਵਾਪਰਿਆ ਸੀ।
There in Calvary,
ਉੱਥੇ ਕਲਵਰੀ ਵਿਖੇ,
God in human flesh became the ultimate substitutionary sacrifice.
ਪਰਮੇਸ਼ਵਰ ਉਸ ਮਨੁੱਖੀ ਸਰੀਰ ਵਿੱਚ ਸਾਡੀ ਉਹ ਬਦਲੇ ਦੀ ਬਲੀ ਬਣਿਆ ਸੀ।
There on the cross,
ਉੱਥੇ ਸਲੀਬ ਦੇ ਉੱਤੇ,
God did not just find a solution for our dilemma.
ਪਰਮੇਸ਼ਵਰ ਨੇ ਸਿਰਫ ਸਾਡੇ ਸੰਕਟ ਦਾ ਹੱਲ ਹੀ ਨਹੀਂ ਸੀ ਕੱਢਿਆ।
God became the solution to humanity's nightmare.
ਪਰਮੇਸ਼ਵਰ ਮਨੁੱਖਤਾ ਦੀ ਘਬਰਾਹਟ ਦੇ ਲਈ ਖੁਦ ਇੱਕ ਹੱਲ ਬਣਿਆ ਸੀ।
700 years prior to Jesus's crucifixion, the prophet Isaiah in chapter 53 predicted with thorough accuracy that God in Christ will pay the full penalty of our sentence and the full price for our debt.
ਯੇਸ਼ੂ ਮਸੀਹ ਦੇ ਸਲੀਬ ਦਿੱਤੇ ਜਾਣ ਤੋਂ 700 ਸਾਲ ਪਹਿਲਾਂ ਯਸ਼ਾਇਆ ਨਬੀ ਆਪਣੀ ਪੁਸਤਕ ਦੇ 53 ਅਧਿਆਏ ਵਿੱਚ ਭਵਿੱਖਬਾਣੀ ਉਸਨੇ ਕੀਤੀ ਸੀ ਕਿ ਪੂਰਨ ਤੌਰ ਤੇ ਮਸੀਹ ਵਿੱਚ ਪਰਮੇਸ਼ਵਰ ਸਾਡੀ ਸਜ਼ਾ ਦਾ ਪੂਰਾ ਪੂਰਾ ਹਰਜ਼ਾਨਾ ਅਤੇ ਸਾਡੇ ਕਰਜ਼ ਦੀ ਪੂਰੀ ਪੂਰੀ ਕੀਮਤ ਅਦਾ ਕਰੇਗਾ।
On a human level, the Bible tells us that there were a number of people who were involved in sentencing Jesus to the cross.
ਮਨੁੱਖੀ ਆਧਾਰ ਉਤੇ ਬਾਈਬਲ ਬਾਣੀ ਸਾਨੂੰ ਦੱਸਦੀ ਹੈ ਕਿ ਬਹੁਤ ਸਾਰੇ ਲੋਕ ਸਨ ਜੋ ਕਿ ਯੇਸੂ ਜੀ ਨੂੰ ਸਲੀਬ ਦੀ ਸਜ਼ਾ ਦੇਣ ਦੇ ਵਿੱਚ ਸ਼ਾਮਲ ਸਨ।
ਫਰਸਟ,
ਸਭ ਤੋਂ ਪਹਿਲਾਂ,
ਜੂਡਸ ਹੈਂਡਡ ਹਿਮ ਓਵਰ ਟੂ ਦ ਪ੍ਰੀਸਟਸ ਆਊਟ ਆਫ ਗਰੀਡ।
ਯਹੂਦਾ ਨੇ ਆਪਣੇ ਲਾਲਚ ਦੇ ਕਾਰਨ ਉਸ ਨੂੰ ਜਾਜਕਾਂ ਦੇ ਹੱਥ ਸੌਂਪ ਦਿੱਤਾ ਸੀ।
ਸੈਕੰਡਲੀ,
ਦੂਸਰੀ ਗੱਲ,
ਦ ਪ੍ਰੀਸਟ ਹੈਂਡਡ ਹਿਮ ਓਵਰ ਟੂ ਪਾਇਲਟ ਆਊਟ ਆਫ ਇਨਵੇ।
ਜੋ ਜਾਜਕ ਸੀ ਉਸਨੇ ਘਿਰਣਾ ਦੇ ਕਾਰਨ ਉਸ ਨੂੰ ਪਿਲਾ ਤੇ ਉਸਦੇ ਹੱਥ ਸੌਂਪ ਦਿੱਤਾ ਸੀ।
Thirdly,
ਤੀਸਰਾ,
ਪਾਇਲਟ ਹੈਂਡਡ ਹਿਮ ਓਵਰ ਟੂ ਦ ਸੋਲਜਰਸ ਆਊਟ ਆਫ ਕਾਵਰਡਿਕ ਐਂਡ ਫੀਅਰ।
ਪਿਲਾਤੁਸ ਨੇ ਡਰਪੋਕ ਅਤੇ ਡਰ ਦੇ ਮਾਰੇ ਉਸ ਨੂੰ ਸਿਪਾਹੀਆਂ ਦੇ ਹੱਥ ਸੌਂਪ ਦਿੱਤਾ ਸੀ।
ਐਂਡ ਫੋਰਥਲੀ,
ਅਤੇ ਚੌਥੇ,
ਦ ਸੋਲਜਰਸ ਕਰੂਸੀਫਾਈਡ ਹਿਮ।
ਸਿਪਾਹੀਆਂ ਨੇ ਉਸ ਨੂੰ ਸਲੀਬ ਚੜਾਇਆ।
ਇਨ ਰੀਡੀਮਿੰਗ ਆਫ ਅ ਸਲੇਵ ਇਟ ਇਜ਼ ਟੂ ਸੈਟ ਹਿਮ ਫ੍ਰੀ।
ਇੱਕ ਗੁਲਾਮ ਦੇ ਛੁਡਾਏ ਜਾਣ ਤੋਂ ਭਾਵ ਉਸ ਨੂੰ ਆਜ਼ਾਦ ਕਰਨਾ ਹੁੰਦਾ ਹੈ।
ਐਂਡ ਇਨ ਰੀਡੀਮਿੰਗ ਅਸ ਫਰਮ ਸਿਨ, ਜੀਸਸ ਫਰੀਡ ਅਸ ਫਰਮ ਦ ਡੋਮਿਨੀਅਨ ਆਫ ਸਿਨ।
ਅਤੇ ਸਾਨੂੰ ਪਾਪ ਤੋਂ ਛੁਡਾਉਂਦੇ ਹੋਇਆਂ ਯੇਸੂ ਜੀ ਨੇ ਪਾਪ ਦੇ ਰਾਜ ਤੋਂ ਸਾਨੂੰ ਆਜ਼ਾਦ ਕੀਤਾ ਸੀ।
ਮਾਈ ਲਿਸਨਿੰਗ ਫਰੈਂਡਸ, ਆਈ ਵਾਂਟ ਟੂ ਆਸਕ ਯੂ ਥਿਸ।
ਮੇਰੇ ਸਰੋਤਾ ਦੋਸਤੋ, ਮੈਂ ਆਪ ਨੂੰ ਇਹ ਪੁੱਛਣਾ ਚਾਹੁੰਦਾ ਹਾਂ,
ਆਰ ਯੂ ਐਡਿਕਟਡ ਟੂ ਅਲਕੋਹਲ?
ਕੀ ਆਪ ਸ਼ਰਾਬ ਦੇ ਆਦੀ ਹੋ?
ਆਰ ਯੂ ਐਡਿਕਟਡ ਟੂ ਡਰੱਗਸ?
ਕੀ ਆਪ ਨਸ਼ੀਲੀਆਂ ਦਵਾਈਆਂ ਦੇ ਆਦੀ ਹੋ?
ਆਰ ਯੂ ਐਡਿਕਟਡ ਟੂ ਪੋਰਨੋਗ੍ਰਾਫੀ?
ਕੀ ਆਪ ਕਾਮੁਕ ਤਸਵੀਰਾਂ ਵੇਖਣ ਦੇ ਆਦੀ ਹੋ?
ਆਰ ਯੂ ਐਡਿਕਟਡ ਟੂ ਲਵ ਆਫ ਮਨੀ?
ਕੀ ਆਪ ਪੈਸੇ ਦੇ ਪ੍ਰੇਮ ਦੇ ਆਦੀ ਹੋ?
ਆਈ ਹੈਵ ਗੁੱਡ ਨਿਊਜ਼ ਫਾਰ ਯੂ ਟੁਡੇ।
ਮੇਰੇ ਕੋਲ ਆਪ ਦੇ ਲਈ ਖੁਸ਼ਖਬਰੀ ਹੈ।
ਰਿਡੈਂਪਸ਼ਨ ਬਾਈ ਦ ਕ੍ਰਾਸ ਮੀਨਸ ਦੈਟ ਫਰੀਡਮ ਇਜ਼ ਯੂਰਸ ਇਫ ਯੂ ਵਾਂਟ ਇਟ।
ਸਲੀਬ ਦੇ ਦੁਆਰਾ ਛੁਟਕਾਰੇ ਦਾ ਅਰਥ ਹੈ ਕਿ ਆਜ਼ਾਦੀ ਆਪ ਦੇ ਲਈ ਉਪਲਬਧ ਹੈ ਜੇਕਰ ਆਪ ਇਸ ਦੀ ਖਾਹਿਸ਼ ਰੱਖੋ।
ਯੂ ਨੋਟਿਸ ਆਈ ਸੈਡ ਇਫ ਯੂ ਵਾਂਟ ਇਟ?
ਕੀ ਆਪਨੇ ਇਸ ਬਾਰੇ ਗੌਰ ਕੀਤਾ ਹੈ ਜੋ ਮੈਂ ਆਖਿਆ ਹੈ ਕਿ ਜੇਕਰ ਆਪ ਇਸ ਦੀ ਖਾਹਿਸ਼ ਰੱਖੋ?
ਜੀਸਸ ਵਾਂਟ ਟੂ ਸੈਟ ਯੂ ਫ੍ਰੀ ਬਟ ਯੂ ਹੈਵ ਟੂ ਬੀ ਵਿਲਿੰਗ ਟੂ ਲੈਟ ਹਿਮ।
ਯੇਸੂ ਜੀ ਆਪ ਨੂੰ ਆਜ਼ਾਦ ਕਰਨਾ ਚਾਹੁੰਦੇ ਹਨ, ਪਰ ਆਪ ਨੂੰ ਉਸ ਨੂੰ ਇਹ ਕਰਨ ਦੇਣ ਦੀ ਖਾਹਿਸ਼ ਰੱਖਣ ਵਾਲੇ ਹੋਣਾ ਪੈਣਾ ਹੈ।
ਇਨ ਫੈਕਟ ਦੈਟ ਇਜ਼ ਵਾਈ ਦੀ ਅਪੋਸਟਲ ਪੌਲ ਆਸਕਡ ਇਨਕ੍ਰੈਡੂਲਸਲੀ।
ਇਸੇ ਕਰਕੇ ਅਸਲ ਵਿੱਚ ਪੌਲਸ ਰਸੂਲ ਨੇ ਸ਼ੱਕ ਦੇ ਲਹਿਜ਼ੇ ਨਾਲ ਇਸ ਤਰ੍ਹਾਂ ਆਖਿਆ ਸੀ।
Don't you know that your body is a temple of the Holy Spirit who is in you, whom you have received from God?
ਕੀ ਤੁਸੀਂ ਨਹੀਂ ਜਾਣਦੇ ਕਿ ਤੁਹਾਡੀ ਦੇਹ ਪਵਿੱਤਰ ਆਤਮਾ ਦਾ ਮੰਦਰ ਹੈ ਜੋ ਤੁਹਾਡੇ ਵਿੱਚ ਵਸਦਾ ਹੈ ਅਤੇ ਜੋ ਤੁਸੀਂ ਪਰਮੇਸ਼ਵਰ ਤੋਂ ਪ੍ਰਾਪਤ ਕੀਤਾ ਹੈ?
If you are born again believer, you are owned by God 3 times over.
ਜੇਕਰ ਆਪ ਇੱਕ ਨਵਾਂ ਜਨਮ ਪਾਏ ਹੋਏ ਵਿਸ਼ਵਾਸੀ ਹੋ ਤਦ ਆਪ ਇਸ ਨਾਲੋਂ 3 ਗੁਣਾ ਪਰਮੇਸ਼ਵਰ ਦੁਆਰਾ ਅਪਣਾਏ ਗਏ ਹੋ।
By creation God owns you.
ਸ੍ਰਿਸ਼ਟੀ ਦੇ ਦੁਆਰਾ ਪਰਮੇਸ਼ਵਰ ਆਪ ਉੱਤੇ ਹੱਕ ਰੱਖਦਾ ਹੈ।
By redemption God owns you.
ਛੁਟਕਾਰੇ ਦੇ ਦੁਆਰਾ ਪਰਮੇਸ਼ਵਰ ਦਾ ਆਪ ਉੱਤੇ ਹੱਕ ਹੈ।
By indwelling of the Holy Spirit God owns you.
ਪਵਿੱਤਰ ਆਤਮਾ ਦੇ ਆਪ ਦੇ ਅੰਦਰ ਵਸਣ ਦੇ ਦੁਆਰਾ ਉਹ ਆਪ ਉੱਤੇ ਹੱਕ ਰੱਖਦਾ ਹੈ।
My listening friend, listen carefully to what I'm going to tell you.
ਮੇਰੇ ਸਰੋਤਾ ਦੋਸਤੋ, ਜੋ ਮੈਂ ਆਪ ਨੂੰ ਦੱਸਣ ਜਾ ਰਿਹਾ ਹਾਂ ਉਸ ਨੂੰ ਧਿਆਨ ਨਾਲ ਸੁਣਨਾ।
Sin and Satan have no business holding you under their grip or enslaving you or dominating you.
ਪਾਪ ਅਤੇ ਸ਼ੈਤਾਨ ਹੁਣ ਆਪ ਨੂੰ ਆਪਣੇ ਗੁਲਾਮ ਕਰਨ ਜਾਂ ਆਪ ਉੱਤੇ ਰਾਜ ਕਰਨ ਦਾ ਕੋਈ ਹੱਕ ਨਹੀਂ ਰੱਖਦੇ।
You are bought and paid for. Give your owner a chance to free you up.
ਤੁਸੀਂ ਖਰੀਦੇ ਗਏ ਹੋ, ਤੁਹਾਡੇ ਲਈ ਕੀਮਤ ਅਦਾ ਕੀਤੀ ਗਈ ਹੈ। ਆਪਣੇ ਰਚਨਹਾਰੇ ਨੂੰ ਇੱਕ ਮੌਕਾ ਦਿਓ ਕਿ ਉਹ ਆਪ ਨੂੰ ਆਜ਼ਾਦ ਕਰੇ।
You are Jesus's property. Live like you are.
ਆਪ ਯੇਸ਼ੂ ਮਸੀਹ ਦੀ ਸੰਪਤੀ ਹੋ। ਆਪ ਜਿਸ ਤਰ੍ਹਾਂ ਦੇ ਹੋ ਉਸੇ ਤਰ੍ਹਾਂ ਜੀਓ।
But if you are a person who have never committed your life to Jesus Christ,
ਪਰ ਜੇਕਰ ਆਪ ਇੱਕ ਇਹੋ ਜਿਹਾ ਵਿਅਕਤੀ ਹੋ ਜਿਸ ਨੇ ਕਦੇ ਵੀ ਆਪਣਾ ਜੀਵਨ ਪ੍ਰਭੂ ਯੇਸ਼ੂ ਮਸੀਹ ਦੇ ਪ੍ਰਤੀ ਸਮਰਪਿਤ ਨਹੀਂ ਕੀਤਾ,
the one who died for you,
ਉਹ ਜੋ ਆਪ ਲਈ ਮੋਏ ਸਨ,
you can do that today.
ਆਪ ਅਜਿਹਾ ਅੱਜ ਕਰ ਸਕਦੇ ਹੋ।
Now let's summarize this again.
ਆਓ ਦੁਬਾਰਾ ਫਿਰ ਸਾਰਾਂਸ਼ ਬਾਰੇ ਗੌਰ ਕਰੀਏ।
First,
ਸਭ ਤੋਂ ਪਹਿਲਾਂ,
On the cross, Jesus satisfied God's justice.
ਸਲੀਬ ਉੱਤੇ ਯੇਸੂ ਜੀ ਨੇ ਪਰਮੇਸ਼ਵਰ ਦੇ ਨਿਆਂ ਨੂੰ ਸੰਤੁਸ਼ਟ ਕੀਤਾ ਸੀ।
Secondly,
ਦੂਸਰੀ ਗੱਲ,
On the cross,
ਸਲੀਬ ਉੱਤੇ,
Jesus redeemed us from the slavery of sin.
ਯੇਸੂ ਜੀ ਨੇ ਸਾਨੂੰ ਪਾਪ ਦੀ ਗੁਲਾਮੀ ਤੋਂ ਛੁਡਾਇਆ ਸੀ।
Then we come thirdly,
ਅਤੇ ਇਸ ਤੋਂ ਬਾਅਦ ਤੀਸਰੀ ਗੱਲ,
On the cross, Jesus justified us.
ਸਲੀਬ ਉੱਤੇ ਯੇਸੂ ਜੀ ਨੇ ਸਾਨੂੰ ਧਰਮੀ ਠਹਿਰਾਇਆ ਸੀ।
We go from the image of the temple to the marketplace to the courthouse.
ਅਸੀਂ ਹੈਕਲ ਦੀ ਤਸਵੀਰ ਤੋਂ ਬਾਅਦ ਮੰਡੀ ਅਤੇ ਅਦਾਲਤ ਦੀ ਤਸਵੀਰ ਵੱਲ ਵਧਦੇ ਹਾਂ।
In redemption, Jesus paid our debt and canceled our liability.
ਛੁਟਕਾਰੇ ਦੇ ਵਿੱਚ ਯੇਸੂ ਜੀ ਨੇ ਸਾਡੇ ਕਰਜ਼ ਦੀ ਅਦਾਇਗੀ ਕੀਤੀ ਅਤੇ ਸਾਡਾ ਕਰਜ਼ ਮਾਫ ਕਰ ਦਿੱਤਾ।
But in justifying us, he covers us with a righteous standing before God.
ਪਰ ਸਾਨੂੰ ਧਰਮੀ ਠਹਿਰਾਉਣ ਦੇ ਵਿੱਚ ਉਹ ਸਾਨੂੰ ਇੱਕ ਪਰਮੇਸ਼ਵਰ ਦੇ ਅੱਗੇ ਧਰਮੀ ਸਥਾਨ ਪ੍ਰਦਾਨ ਕਰਦਾ ਹੈ।
When Martin Luther discovered the truth about justification by faith, he called it the principal article of all Christian doctrine.
ਜਦੋਂ ਮਾਰਟਨ ਲੂਥਰ ਦੇ ਨੇ ਨੇਚਾ ਦੇ ਦੁਆਰਾ ਧਰਮੀ ਠਹਿਰਾਏ ਜਾਣ ਦੀ ਸੱਚਾਈ ਨੂੰ ਜਾਣਿਆ ਸੀ, ਤਦ ਉਸਨੇ ਇਸ ਨੂੰ ਸਾਰੀ ਮਸੀਹੀ ਸਿੱਖਿਆ ਦਾ ਮੁੱਢਲੀ ਲਿਖਤ ਵਜੋਂ ਆਖਿਆ ਸੀ।
Others called it the strong rock and the foundation of the Christian faith.
ਕੁਝ ਹੋਰ ਲੋਕਾਂ ਨੇ ਇਸ ਨੂੰ ਮਜ਼ਬੂਤ ਚਟਾਨ ਅਤੇ ਮਸੀਹੀ ਨੇਚਾ ਦੀ ਬੁਨਿਆਦ ਕਰਕੇ ਆਖਿਆ ਸੀ।
Still others called it the heart and the hub, the paradigm and essence of the whole economy of God's saving grace.
ਅਤੇ ਕੁਝ ਹੋਰ ਲੋਕਾਂ ਨੇ ਇਸ ਨੂੰ ਦਿਲ ਅਤੇ ਧੁਰਾ ਅਤੇ ਮਿਸਾਲ ਅਤੇ ਸਾਰ ਅਤੇ ਪਰਮੇਸ਼ਵਰ ਦੀ ਬਚਾਉਣ ਵਾਲੀ ਕਿਰਪਾ ਦੀ ਸਮੁੱਚੀ ਵਿਵਸਥਾ ਵਜੋਂ ਆਖਿਆ ਸੀ।
Justification is not the same as amnesty, which is pardon without principle.
ਜੋ ਪਰਮੇਸ਼ਵਰ ਦੇ ਦੁਆਰਾ ਧਰਮੀ ਠਹਿਰਾਇਆ ਜਾਣਾ ਹੈ, ਇਹ ਆਮ ਮੁਆਫੀ ਵਾਂਗ ਨਹੀਂ ਹੈ ਜੋ ਕਿ ਬਿਨਾਂ ਕਿਸੇ ਸਿਧਾਂਤ ਦੇ ਮੁਆਫ ਕਰਨਾ ਹੈ।
It is not the same as forgiveness, which overlooks the wrongdoing.
ਇਹ ਮੁਆਫ ਕਰਨ ਦੀ ਤਰ੍ਹਾਂ ਨਹੀਂ ਹੈ ਜੋ ਕਿ ਕਿਸੇ ਗਲਤੀ ਨੂੰ ਅੱਖੋਂ ਓਹਲੇ ਕਰਦੀ ਹੈ।
That is not the kind of justification the Bible talks about here.
ਜਿਸ ਧਰਮੀ ਠਹਿਰਾਏ ਜਾਣ ਦੀ ਬਾਈਬਲ ਗੱਲ ਕਰਦੀ ਹੈ ਉਹ ਇਸ ਤਰ੍ਹਾਂ ਦੀ ਨਹੀਂ ਹੈ।
Justification is an act of gracious justice.
ਜੋ ਧਰਮੀ ਠਹਿਰਾਉਣਾ ਹੈ ਇਹ ਤਾਂ ਇੱਕ ਕਿਰਪਾਲੂ ਨਿਆਂਪੂਰਨ ਕਾਰਜ ਹੈ।
When you come to Jesus Christ in repentance and in faith and say, Lord, I have sinned,
ਜਦੋਂ ਆਪ ਤੌਬਾ ਵਿੱਚ ਹੋ ਕੇ ਨੇਚਾ ਵਿੱਚ ਹੋ ਕੇ ਯੀਸ਼ੂ ਮਸੀਹ ਕੋਲ ਆਉਂਦੇ ਹੋ ਅਤੇ ਆਖਦੇ ਹੋ, ਪ੍ਰਭੂ ਮੈਂ ਪਾਪ ਕੀਤਾ ਹੈ।
The courts of heaven will say, guilty as charged.
ਤਦ ਸੁਰਗ ਦੀਆਂ ਅਦਾਲਤਾਂ ਇਹ ਆਖਣਗੀਆਂ, ਸਜ਼ਾ ਪਾਇਆ ਹੋਇਆ ਦੋਸ਼ੀ।
Because God never winks at sin.
ਕਿਉਂਕਿ ਪਰਮੇਸ਼ਵਰ ਪਾਪ ਦਾ ਝਾਕਾ ਕਦੇ ਨਹੀਂ ਲੈਂਦਾ।
But then Jesus comes in and he says, I paid for his crime.
ਪਰ ਫਿਰ ਯੀਸ਼ੂ ਮਸੀਹ ਜੀ ਵਿੱਚ ਆ ਠੇਕਦੇ ਹਨ ਅਤੇ ਆਖਦੇ ਹਨ ਕਿ ਮੈਂ ਉਸ ਦੇ ਦੋਸ਼ ਦੇ ਲਈ ਕੀਮਤ ਅਦਾ ਕੀਤੀ ਹੈ।
And the Holy Spirit says, Hallelujah, you are set free.
Ate pavitra atma aakhda hai, Hallelujah, tusi azad kite gaye ho.
Grace and faith are inseparable.
Kirpa ate necha ek dusre to na ad kite ja sakan jog han.
Faith has only one function.
Jo necha hai is da karj ikko hi hai.
Faith receives what grace freely offers.
Jo kirpa muft vich jis di peshkash kardi hai, necha us nu prapt kardi hai.
Because Jesus was lashed with whips, we were comforted.
Kyunki Yesu ji nu korde mare gaye san, is karke sanu dilasa ditta gaya si.
Because Jesus died, we shall live forever.
Kyunki Yesu ji moye san, is karke assi hamesha vaste jeevange.
Then I come to the fourth and the last.
ਇਸ ਤੋਂ ਬਾਅਦ ਮੈਂ ਚੌਥੀ ਅਤੇ ਆਖਰੀ ਗੱਲ ਵੱਲ ਆਉਂਦਾ ਹਾਂ।
On the cross we are reconciled to God the Father.
ਸਲੀਬ ਉੱਤੇ ਪਰਮੇਸ਼ਰ ਪਿਤਾ ਦੇ ਨਾਲ ਸਾਡਾ ਮੇਲ ਕਰਾਇਆ ਗਿਆ।
Most people understand this fourth one more than the other three perhaps.
ਸ਼ਾਇਦ ਜ਼ਿਆਦਾਤਰ ਲੋਕ ਇਸ ਚੌਥੀ ਗੱਲ ਨੂੰ ਬਾਕੀ ਸਾਰੀਆਂ ਗੱਲਾਂ ਨਾਲੋਂ ਬਿਹਤਰ ਤਰੀਕੇ ਦੇ ਨਾਲ ਸਮਝਦੇ ਹਨ।
Why?
ਅਜਿਹਾ ਕਿਉਂ?
Because we understand reconciliation.
ਕਿਉਂਕਿ ਅਸੀਂ ਮਿਲਾਪ ਬਾਰੇ ਜਾਣਦੇ ਹਾਂ।
It is the imagery of the house and home.
ਕਿਉਂਕਿ ਇਹ ਇੱਕ ਘਰ ਅਤੇ ਇਮਾਰਤ ਦੀ ਤਸਵੀਰ ਹੈ।
You and I were at enmity with God.
ਆਪ ਅਤੇ ਮੈਂ ਪਰਮੇਸ਼ਵਰ ਦੇ ਵੈਰੀ ਸਾਂ।
We were not on talking terms.
ਅਸੀਂ ਆਪਸ ਵਿੱਚ ਬੋਲਚਾਲ ਨਹੀਂ ਸੀ ਰੱਖਦੇ।
He demanded purity and we were incapable of producing it.
ਉਹ ਪਵਿੱਤਰਤਾਈ ਦੀ ਮੰਗ ਕਰਦਾ ਸੀ ਅਤੇ ਅਸੀਂ ਇਸ ਨੂੰ ਪੈਦਾ ਨਹੀਂ ਸੀ ਕਰ ਸਕਦੇ।
He demanded perfect obedience to the law and we could not obey him.
ਅਤੇ ਉਸਨੇ ਸੰਪੂਰਨ ਆਗਿਆਕਾਰੀ ਵਿਵਸਥਾ ਦੇ ਪ੍ਰਤੀ ਇਸ ਦੀ ਮੰਗ ਕੀਤੀ ਸੀ ਅਤੇ ਅਸੀਂ ਉਸ ਦੀ ਆਗਿਆਕਾਰੀ ਨਹੀਂ ਸੀ ਹੋ ਸਕੇ।
Until Jesus met all these demands, peace with God was impossible.
ਜਦੋਂ ਤੱਕ ਯੇਸੂ ਜੀ ਨੇ ਇਹ ਸਾਰੀਆਂ ਮੰਗਾਂ ਪੂਰੀਆਂ ਨਹੀਂ ਸੀ ਕੀਤੀਆਂ, ਜੋ ਪਰਮੇਸ਼ਵਰ ਦੇ ਨਾਲ ਮੇਲ ਹੈ ਉਹ ਅਸੰਭਵ ਸੀ।
And because Jesus called his father Abba, he qualified us to do the same.
ਕਿਉਂਕਿ ਯੇਸੂ ਜੀ ਨੇ ਆਪਣੇ ਪਿਤਾ ਨੂੰ ਅੱਬਾ ਕਹਿ ਕੇ ਪੁਕਾਰਿਆ ਸੀ, ਇਸ ਕਰਕੇ ਉਸ ਨੇ ਸਾਨੂੰ ਵੀ ਉਸੇ ਤਰ੍ਹਾਂ ਕਰਨ ਦੇ ਯੋਗ ਬਣਾਇਆ।
Because Jesus had access to the father, he gave that access to his followers.
ਕਿਉਂਕਿ ਯੇਸੂ ਜੀ ਦੀ ਪਿਤਾ ਦੇ ਕੋਲ ਇਹ ਪਹੁੰਚ ਹੈ ਸੀ, ਇਸ ਕਰਕੇ ਉਸਨੇ ਆਪਣੇ ਚੇਲਿਆਂ ਦੀ ਪਹੁੰਚ ਵੀ ਇਸੇ ਤਰ੍ਹਾਂ ਬਣਾ ਦਿੱਤੀ ਸੀ।
In fact, it was God who was reconciling us to himself through his son, the Lord Jesus Christ.
ਅਸਲ ਵਿੱਚ ਇਹ ਤਾਂ ਪਰਮੇਸ਼ਵਰ ਹੀ ਸੀ ਜੋ ਉਸ ਦੇ ਪਿਆਰੇ ਪੁੱਤਰ ਪ੍ਰਭੂ ਯੇਸ਼ੂ ਮਸੀਹ ਦੇ ਰਾਹੀਂ ਸਾਡਾ ਮੇਲ ਆਪਣੇ ਆਪ ਨਾਲ ਕਰਵਾ ਰਿਹਾ ਸੀ।
What a deal.
ਇਹ ਕਿਹੋ ਜਿਹਾ ਸੌਦਾ ਹੈ।
Here are the four things that we must remember that the cross reminds us of.
ਉਹ ਚਾਰ ਗੱਲਾਂ ਜਿਨ੍ਹਾਂ ਦੀ ਯਾਦ ਸਾਨੂੰ ਸਲੀਬ ਦਿਲਾਉਂਦੀ ਹੈ, ਸਾਨੂੰ ਹਮੇਸ਼ਾ ਉਹਨਾਂ ਨੂੰ ਯਾਦ ਰੱਖਣਾ ਚਾਹੀਦਾ ਹੈ।
1.
ਪਹਿਲੀ,
the cross satisfied God's justice and wrath.
ਸਲੀਬ ਨੇ ਪਰਮੇਸ਼ਵਰ ਦੇ ਨਿਆਂ ਅਤੇ ਕ੍ਰੋਧ ਨੂੰ ਸੰਤੁਸ਼ਟ ਕੀਤਾ ਸੀ।
2.
ਦੂਸਰੀ,
the cross redeems us by setting us free from the captivity of sin.
ਜੋ ਸਲੀਬ ਹੈ ਉਹ ਸਾਨੂੰ ਪਾਪ ਦੀ ਗੁਲਾਮੀ ਤੋਂ ਆਜ਼ਾਦ ਕਰਕੇ ਛੁਡਾਉਂਦਾ ਹੈ।
3.
ਤੀਸਰੀ ਗੱਲ,
the cross justifies us by his grace.
ਜੋ ਸਲੀਬ ਹੈ ਉਹ ਉਸ ਦੀ ਕਿਰਪਾ ਦੇ ਦੁਆਰਾ ਸਾਨੂੰ ਧਰਮੀ ਠਹਿਰਾਉਂਦੀ ਹੈ।
4.
ਚੌਥੀ ਗੱਲ,
the cross reconciles us to God and put an end to our enmity with God.
ਜੋ ਸਲੀਬ ਹੈ ਉਹ ਸਾਡਾ ਮੇਲ ਪਰਮੇਸ਼ਰ ਦੇ ਨਾਲ ਕਰਾਉਂਦੀ ਹੈ ਅਤੇ ਜੋ ਪਰਮੇਸ਼ਰ ਦੇ ਨਾਲ ਸਾਡਾ ਵੈਰ ਹੈ ਉਸ ਦਾ ਅੰਤ ਕਰਦੀ ਹੈ।
ਸੋ ਐਜ਼ ਆਈ ਕਨਕਲੂਡ ਆਮ ਗੋਇੰ ਟੂ ਆਸਕ ਯੂ ਦੈਟ ਕੁਐਸਚਨ ਅਗੇਨ।
ਸੋ ਇਸ ਪ੍ਰੋਗਰਾਮ ਦੇ ਅੰਤ ਵਿੱਚ ਮੈਂ ਆਪ ਨੂੰ ਉਹ ਸਵਾਲ ਦੁਬਾਰਾ ਫਿਰ ਪੁੱਛਣ ਜਾ ਰਿਹਾ ਹਾਂ।
ਹੂ crucified the Lord?
ਕਿਸ ਨੇ ਪ੍ਰਭੂ ਯੇਸ਼ੂ ਮਸੀਹ ਜੀ ਨੂੰ ਸਲੀਬ ਦਿੱਤਾ ਸੀ?
We did.
ਅਸੀਂ ਕੀਤਾ ਸੀ.
Judas's greed was our greed.
ਯਹੂਦਾ ਦਾ ਲੋਭ ਸਾਡਾ ਆਪਣਾ ਲੋਭ ਹੈ ਸੀ.
The priest's envy was our envy.
ਜਾਜਕਾਂ ਦੀ ਘਿਰਣਾ ਸਾਡੀ ਆਪਣੀ ਘਿਰਣਾ ਸੀ.
Pilate's ambitions and fears were our ambitions and fears.
ਪਿਲਾਤੂਸ ਦੀਆਂ ਖਾਹਿਸ਼ਾਂ ਅਤੇ ਭੈ ਸਾਡੇ ਆਪਣੀਆਂ ਖਾਹਿਸ਼ਾਂ ਅਤੇ ਭੈ ਹੈ ਸਨ.
There's a song that says, "Were you there when they crucified my Lord?"
ਇੱਕ ਭਜਨ ਦੇ ਵਚਨ ਇਸ ਤਰ੍ਹਾਂ ਹਨ ਕਿ ਕੀ ਆਪ ਉੱਥੇ ਸੀ ਜਦੋਂ ਉਹਨਾਂ ਨੇ ਪ੍ਰਭੂ ਨੂੰ ਸਲੀਬ ਦਿੱਤਾ?
And the answer is yes, I was there.
ਅਤੇ ਇਸ ਦਾ ਉੱਤਰ ਹੈ ਹਾਂ, ਮੈਂ ਉੱਥੇ ਹੈ ਸੀ.
So were you.
ਇਸੇ ਤਰ੍ਹਾਂ ਆਪ ਵੀ ਸੀ.
I was there with all of my greed, hatred, envy, anger and unforgiveness.
ਮੈਂ ਆਪਣੇ ਸਾਰੇ ਲੋਭ, ਘਿਰਣਾ ਅਤੇ ਨਫ਼ਰਤ, ਗੁੱਸੇ ਅਤੇ ਨਾ ਮਾਫੀ ਪੁਣੇ ਦੇ ਸਮੇਤ ਉੱਥੇ ਹੈ ਸੀ.
I was there with all of my shame and guilt, plotting and scheming, betraying and handing him over to be crucified.
ਮੈਂ ਆਪਣੀ ਸਾਰੀ ਸ਼ਰਮ, ਦੋਸ਼, ਗਲਤ ਯੋਜਨਾਵਾਂ, ਧੋਖਾ ਦੇਣ ਅਤੇ ਉਸ ਨੂੰ ਸਲੀਬ ਉੱਤੇ ਦਿੱਤੇ ਜਾਣ ਦੇ ਲਈ ਇਸ ਸਭ ਦੇ ਸਮੇਤ ਉੱਥੇ ਹੈ ਸੀ.
So were you.
ਇਸੇ ਤਰ੍ਹਾਂ ਆਪ ਵੀ ਉੱਥੇ ਮੌਜੂਦ ਸੀ.
You were there.
ਤੁਸੀਂ ਉੱਥੇ ਮੌਜੂਦ ਸੀ.
But I'm also here washed by his blood.
ਪਰ ਮੈਂ ਹੁਣ ਉਸ ਦੇ ਲਹੂ ਦੇ ਦੁਆਰਾ ਪਵਿੱਤਰ ਕੀਤਾ ਜਾ ਕੇ ਇੱਥੇ ਮੌਜੂਦ ਹਾਂ.
I have been redeemed by his cross.
ਉਸ ਦੀ ਸਲੀਬ ਦੇ ਦੁਆਰਾ ਮੈਨੂੰ ਛੁਡਾਇਆ ਗਿਆ ਹੈ.
I have been justified by his grace.
ਉਸ ਦੀ ਕਿਰਪਾ ਦੇ ਦੁਆਰਾ ਮੈਂ ਧਰਮੀ ਠਹਿਰਾਇਆ ਜਾ ਚੁੱਕਾ ਹਾਂ.
I have been reconciled to the Father through the Son.
ਪੁੱਤਰ ਦੇ ਦੁਆਰਾ ਮੇਰਾ ਮੇਲ ਪਿਤਾ ਦੇ ਨਾਲ ਕਰਵਾਇਆ ਜਾ ਚੁੱਕਾ ਹੈ.
What about you?
ਆਪ ਬਾਰੇ ਕਿਸ ਤਰ੍ਹਾਂ ਹੈ?
If you have not come to the Lord Jesus Christ, I invite you to come to him today.
ਜੇਕਰ ਆਪ ਪ੍ਰਭੂ ਯੇਸ਼ੂ ਮਸੀਹ ਕੋਲ ਅਜੇ ਨਹੀਂ ਆਏ ਹੋ, ਤਦ ਮੈਂ ਅੱਜ ਆਪ ਨੂੰ ਉਸ ਕੋਲ ਆਉਣ ਦੀ ਦਾਵਤ ਦਿੰਦਾ ਹਾਂ.
If you could say that I have never understood the cross, but now I do.
ਜੇਕਰ ਆਪ ਸਿਰਫ ਇਸ ਤਰ੍ਹਾਂ ਆਖ ਸਕੋ ਕਿ ਮੈਂ ਕਦੇ ਵੀ ਸਲੀਬ ਦੇ ਅਰਥ ਨੂੰ ਨਹੀਂ ਸਮਝਿਆ ਹੈ, ਪਰ ਹੁਣ ਮੈਂ ਇਸ ਨੂੰ ਸਮਝਦਾ ਹਾਂ.
The hand of God is open to welcome you, saying, "Come to me."
ਪਰਮੇਸ਼ਵਰ ਆਪਣੀਆਂ ਬਾਹਾਂ ਫੈਲਾਈ ਆਪ ਦਾ ਸਵਾਗਤ ਕਰਨ ਦੇ ਲਈ ਆਖ ਰਿਹਾ ਹੈ, ਮੇਰੇ ਕੋਲ ਆਓ.
It is my urging of you that you will do that today.
ਮੇਰੀ ਆਪ ਅੱਗੇ ਮਿਹਨਤ ਹੈ ਕਿ ਆਪ ਅੱਜ ਹੀ ਇਸ ਤਰ੍ਹਾਂ ਕਰੋਗੇ.
And then write to us and tell us that you have done that.
ਇਸ ਤੋਂ ਬਾਅਦ ਆਪ ਸਾਨੂੰ ਲਿਖ ਕੇ ਦੱਸੋ ਕਿ ਆਪ ਨੇ ਇਸ ਤਰ੍ਹਾਂ ਕਰ ਲਿਆ ਹੈ.
Until next time, I wish you God's richest blessing.
ਅਗਲੀ ਮੁਲਾਕਾਤ ਤੱਕ ਮੈਂ ਆਪ ਲਈ ਪਰਮੇਸ਼ਵਰ ਦੀਆਂ ਬਰਕਤਾਂ ਦੀ ਭਰਪੂਰੀ ਦੀ ਖਾਹਿਸ਼ ਰੱਖਦਾ ਹਾਂ.
ਦੋਸਤੋ, ਸਾਨੂੰ ਪੂਰੀ ਉਮੀਦ ਹੈ ਕਿ ਇਹ ਕਾਰਜਕ੍ਰਮ ਤੁਹਾਨੂੰ ਪਸੰਦ ਆਇਆ ਹੋਵੇਗਾ. ਜੇ ਤੁਸੀਂ ਯੇਸ਼ੂ ਮਸੀਹ ਬਾਰੇ ਜਾਂ ਇਸ ਵਿਸ਼ੇ ਬਾਰੇ ਹੋਰ ਜਾਣਨਾ ਚਾਹੁੰਦੇ ਹੋ ਤੇ ਸਾਨੂੰ ਇਸ ਪਤੇ ਤੇ ਲਿਖੋ. ਸਾਡਾ ਪਤਾ ਹੈ, ਪ੍ਰੋਗਰਾਮ ਜ਼ਿੰਦਗੀ ਦੀ ਰਾਹ, ਰੇਡੀਓ ਵਿਸ਼ਵਵਾਣੀ, ਪੋਸਟ ਬਾਕਸ ਨੰਬਰ 1715, ਸੈਕਟਰ 36D, ਚੰਡੀਗੜ੍ਹ 160036. ਪਤਾ ਇੱਕ ਵਾਰ ਫੇਰ ਸੁਣ ਲੋ, ਪ੍ਰੋਗਰਾਮ ਜ਼ਿੰਦਗੀ ਦੀ ਰਾਹ, ਰੇਡੀਓ ਵਿਸ਼ਵਵਾਣੀ, ਪੋਸਟ ਬਾਕਸ ਨੰਬਰ 1715, ਸੈਕਟਰ 36D, ਚੰਡੀਗੜ੍ਹ 160036. ਸਾਡਾ ਈਮੇਲ ਪਤਾ ਹੈ punjabi@radiovv.org. ਇੱਕ ਵਾਰ ਫੇਰ ਸੁਣ ਲੋ, punjabi@radiovv.org. ਪ੍ਰਭੂ ਆਪ ਸਭ ਨੂੰ ਬਰਕਤ ਦੇਣ.